SBS Radio.
ਦੋਸਤੋ, ਤਿੰਨ ਦਿਨਾਂ 'ਚ ਪੰਜਵੀਂ ਮੌਤ ਹੋਈ ਹੈ ਡੁੱਬਣ ਨਾਲ। ਇੱਕ ਬੜਾ ਦੁੱਖਦਾਈ ਹਾਦਸਾ ਵਿਕਟੋਰੀਆ ਦੇ ਮੈਕੈਂਜੀ ਫਾਲਸ 'ਚ ਹੋਇਆ, ਜਿੱਥੇ ਇੱਕ ਪੰਜਾਬੀ ਨੌਜਵਾਨ ਉਹਦੀ ਡੁੱਬਣ ਨਾਲ ਮੌਤ ਹੋ ਗਈ ਹੈ। ਪੀੜਤ ਪਰਿਵਾਰ ਦੀ ਸਹਾਇਤਾ ਲਈ ਭਾਈਚਾਰੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਘਟਨਾ ਬਾਰੇ ਦੱਸਣ ਲਈ ਅਤੇ ਕਿਸ ਕਿਸਮ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਉਹਦੇ ਬਾਰੇ ਜਾਣਕਾਰੀ ਦੇਣ ਲਈ ਮੈਲਬਨ ਤੋਂ ਬਿਨੌਤੀ ਵਿਜਹੁਣਾ ਨੇ ਇਸ ਵੇਲੇ ਸਾਡੇ ਨਾਲ ਸਾਂਝ ਬਣਾਈ ਹੈ। ਹਾਂਜੀ ਬਿਨੌਤੀ, ਸਤਿ ਸ਼੍ਰੀ ਅਕਾਲ, ਨਮਸਕਾਰ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਭਾਜੀ।
ਥੋੜ੍ਹਾ ਜਿਹਾ ਪਹਿਲਾਂ ਤਾਂ ਬਿਨੌਤੀ ਸਾਨੂੰ ਘਟਨਾ ਬਾਰੇ ਦੱਸੋ, ਇਹ ਕਿੱਦਾਂ ਹੋਇਆ?
ਹਾਂਜੀ, ਅਸੀਂ ਜਿਹੜੇ ਹਰਮਨ ਜੋਤ ਸਿੰਘ ਵਾਲੀਆਂ ਨੇ ਉਹ ਅਤੇ ਉਹਨਾਂ ਦੀ ਵਾਈਫ ਨਿਊਜ਼ੀਲੈਂਡ ਤੋਂ ਆਏ ਸੀਗੇ ਸਾਨੂੰ ਮਿਲਣ ਅਤੇ ਕ੍ਰਿਸਮਿਸ ਮਨਾਉਣ, ਅਤੇ ਅਸੀਂ ਉਹਨਾਂ ਨੂੰ ਘੁੰਮਾਉਣ ਲੈ ਕੇ ਗਏ ਸੀ ਮੈਕੈਂਜੀ ਫਾਲਸ। ਉਸ ਤੋਂ ਪਹਿਲਾਂ ਆਪਾਂ ਜ਼ੂ ਵੀ ਗਏ ਅਤੇ ਮੈਕੈਂਜੀ ਫਾਲਸ ਸਾਡਾ ਸੈਕਿੰਡ ਸਟੋਪ ਸੀਗਾ ਅਤੇ ਗਰਮੀ ਬਹੁਤ ਸੀਗੀ ਅਤੇ ਅਸੀਂ ਸਾਰੇ ਪਾਣੀ 'ਚ ਬੈਠੇ ਸੀਗੇ। ਤਾਂ ਪਤਾ ਨਹੀਂ ਹਰਮਨ ਦੇ ਦਿਮਾਗ 'ਚ ਕੀ ਆਇਆ, ਉਹਨੇ ਕਿਹਾ ਕਿ ਚਲੋ ਮੈਂ ਫਾਲਸ ਦੇ ਪਿੱਛੇ ਜਾ ਕੇ ਦੇਖਦਾ ਹਾਂ ਜਿੱਥੇ ਝਰਨਾ ਬਿਲਕੁਲ ਐਗਜੈਕਟਲੀ ਬਹਿ ਰਿਹਾ ਹੁੰਦਾ, ਉਹ ਉੱਥੇ ਚਲੇ ਗਏ ਅਤੇ ਮੇਰੇ ਹਸਬੈਂਡ ਜੀ ਦੇ ਨਾਲ। ਅਤੇ ਉਸ ਤੋਂ ਬਾਅਦ ਜਿਹੜੇ ਮੇਰੇ ਹਸਬੈਂਡ ਹੈ ਗਗਨ, ਉਹਨਾਂ ਦੇ ਕੁਦਰਤੀ ਰੂਪ ਨਾਲ ਚੋਟ ਲੱਗ ਗਈ ਅਤੇ ਉਹ ਉੱਥੋਂ ਤੁਰ ਕੇ ਵਾਪਸ ਆ ਗਏ। ਬਟ ਹਰਮਨ ਦੇ ਦਿਮਾਗ 'ਚ ਕੀ ਆਇਆ ਪਤਾ ਨਹੀਂ, ਉਹਨੇ ਕਿਹਾ ਕਿ ਮੈਂ ਤੈਰ ਕੇ ਆਵਾਂਗਾ ਉੱਧਰ ਤੱਕ, ਦੂਜੇ ਕਿਨਾਰੇ ਤੱਕ। ਪਰ ਉਹ ਇੰਨੇ ਕੋਈ ਲਾਈਕ ਤੈਰਨ ਦੇ ਮਾਹਿਰ ਨਹੀਂ ਸਨ ਅਤੇ ਉਹਨੇ ਕਿਹਾ ਕਿ ਚਲੋ ਮੈਂ ਤੈਰ ਕੇ ਆਉਂਦਾ, ਪਰ ਉਹਨਾਂ ਬੈਲੈਂਸ ਨਹੀਂ ਬਣਾ ਸਕੇ ਅਤੇ ਉਹ ਕਿਸੇ 'ਚ ਟਕਰਾਏ। ਤਾਂ ਜਦੋਂ ਕਿਸੇ 'ਚ ਟਕਰਾਏ ਤਾਂ ਉਹਨਾਂ ਦਾ ਬੈਲੈਂਸ ਸਾਰਾ ਵਿਗੜ ਗਿਆ ਅਤੇ ਉਹਨਾਂ ਨੇ ਸੋਚਿਆ ਕਿ ਚਲੋ ਮੈਂ ਹੁਣ ਜਿੱਥੋਂ ਆਇਆ ਉੱਥੋਂ ਹੀ ਵਾਪਸੀ ਜਾਂਦਾ ਹਾਂ। ਪਰ ਉੱਥੇ ਉਹ ਪੂਰਾ ਫਾਲ ਦਾ ਕਰੰਟ, ਇੰਨਾ ਪਾਣੀ ਦਾ ਕਰੰਟ ਸੀਗਾ ਕਿ ਉਹ ਪਾਣੀ ਦਾ ਕਰੰਟ ਆਪਣੇ ਵੱਲ ਉਹਨਾਂ ਨੂੰ ਖਿੱਚ ਲਿਆ ਅਤੇ ਜਿਹੜੇ ਉੱਥੇ ਰੌਕਸ ਦੀ ਸ਼ੈਲਫ ਬਣੀ ਹੋਈ ਹੈ ਪੱਥਰਾਂ ਦੀ, ਅਤੇ ਉਹਦੇ ਥੱਲੇ ਉਹ ਸਟੱਕ ਹੋ ਗਈ ਉਹਨਾਂ ਦੀ ਬੋਡੀ। ਉੱਥੇ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ, ਉੱਥੇ 6-7 ਲੋਕ ਸੀਗੇ ਜਿਨ੍ਹਾਂ ਨੂੰ ਸਵਿਮਿੰਗ ਆਉਂਦੀ ਸੀਗੀ, ਆਪਾਂ ਚੀਕਾਂ ਮਾਰੀਆਂ, ਉਹ ਗਏ ਉੱਥੇ। ਪਰ ਉਨੀ ਦੇਰ ਨੂੰ ਉਹ ਪਾਣੀ ਬਹੁਤ ਡੂੰਘਾ ਸੀ, 6 ਮੀਟਰ, ਤਾਂ ਕਰਕੇ ਉੱਥੇ ਕੋਈ ਪ੍ਰੋਫੈਸ਼ਨਲ ਹੀ ਜਾ ਸਕਦਾ ਸੀਗਾ, ਡਾਈਵਰ ਵਿਦ ਆਲ ਇਕਵਿਪਮੈਂਟਸ, ਤਾਂ ਕੋਈ ਜਾ ਨਹੀਂ ਪਾਇਆ। ਪਰ ਉਹਨਾਂ ਦੀ ਬੋਡੀ ਉਹਨਾਂ ਨੂੰ ਦਿਖੀ ਸੀਗੀ, ਰੈਸਕਿਊ ਟੀਮ ਆਈ ਅਤੇ ਉਹਨਾਂ ਨੇ ਸਾਰਾ ਰੈਸਕਿਊ ਕੀਤੀ ਬੋਡੀ ਸਵੇਰ ਦੇ 1 ਵਜੇ।
ਤੇ ਜਿੰਨਾ ਕੁ ਮੈਨੂੰ ਪਤਾ ਮੈਕੈਂਜੀ ਫਾਲ ਮੇਰਾ ਖਿਆਲ ਤੈਰਨਾ ਅਲਾਊਡ ਨਹੀਂ ਹੈ ਸ਼ਾਇਦ, ਕੁਛ ਇਦਾਂ ਦੀ ਗੱਲ ਪਤਾ ਤੁਹਾਨੂੰ?
ਹਾਂਜੀ ਹਾਂ, ਬਿਲਕੁਲ ਸਹੀ ਆ, ਪਰ ਉੱਥੋਂ ਦੀ ਸਾਈਨਿੰਗ ਬਿਲਕੁਲ ਵੀ ਪ੍ਰੋਪਰ ਨਹੀਂ ਹੈਗੀ। ਮੈਕੈਂਜੀ ਫਾਲਸ ਦੀ ਸਾਈਨੇਜ ਬਹੁਤ ਛੋਟੇ ਛੋਟੇ ਸਾਈਨਸ ਨੇ ਅਤੇ ਉੱਥੇ ਲੋਕ ਆਲਰੇਡੀ ਸਵਿਮਿੰਗ ਕਰ ਰਹੇ ਹੁੰਦੇ, ਉਹਨੂੰ ਕੋਈ ਇੰਸ਼ੋਰ ਕਰਾਉਣ ਨੂੰ ਪੋਲਿਸੀ ਨੂੰ ਕੋਈ ਹੈਗਾ ਨਹੀਂ ਉੱਥੇ, ਜਾਂ ਕੋਈ ਉੱਥੋਂ ਗਵਰਨਮੈਂਟ ਵੱਲੋਂ ਕੁਛ ਹੈ ਨਹੀਂ ਹੈ ਫੈਸਿਲਿਟੀ, ਈਵਨ ਦੋ ਕਿ ਉੱਥੇ ਰਿਸੈਪਸ਼ਨ ਤੱਕ ਨਹੀਂ ਹੈਗੀ ਫੋਨ ਦੀ, ਅਤੇ ਲੋਕ ਹੈਲਪ ਵੀ ਸਾਡੇ ਕੋਲ 3 ਘੰਟਿਆਂ ਬਾਅਦ ਪਹੁੰਚੀ ਸੀ, ਅਤੇ ਉਦੋਂ ਤੱਕ ਤਾਂ ਚਲੋ ਸਾਨੂੰ ਪਤਾ ਸੀ ਉਹ ਅੱਧੇ ਘੰਟੇ 'ਚ ਹੀ ਦੇਰ ਹੋ ਚੁੱਕੀ ਸੀ, ਪਰ ਫਿਰ ਵੀ ਇੱਕ ਹੋਰ ਹੈਲਪ ਵੀ ਲੋੜ ਦੀ ਹੁੰਦੀ ਹੈ, ਲਾਈਕ ਜਿੱਦਾਂ ਉਹਨਾਂ ਦੀ ਵਾਈਫ ਨੂੰ ਸੰਭਾਲਣਾ ਸੀਗਾ, ਸਭ ਕੁਛ ਸੀਗਾ, ਉਹ ਅਸੀਂ ਉੱਥੇ ਆਪਸ ਹੀ ਲੋਕ ਕਰ ਰਹੇ ਸੀਗੇ, ਕੋਈ ਉੱਥੋਂ ਸਾਨੂੰ ਗਵਰਨਮੈਂਟ ਦੀ ਨਹੀਂ ਆਈ 8-9 ਵਜੇ ਤੱਕ।
ਤੇ ਹਰਮਨ ਜੋਤ ਹੁਣੀ ਨਿਊਜ਼ੀਲੈਂਡ ਤੋਂ ਆਏ ਸੀ ਜਾਂ ਪੰਜਾਬ ਤੋਂ ਤੁਹਾਡੇ ਕੋਲ ਆਏ ਹੋਏ ਸੀ, ਥੋੜਾ ਜਿਹਾ ਪਰਿਵਾਰ ਬਾਰੇ ਦੱਸਣਾ ਚਾਹੋਗੇ?
ਹਾਂਜੀ, ਨਿਊਜ਼ੀਲੈਂਡ ਤੋਂ ਆਏ ਸੀਗੇ ਅਤੇ ਉਹ ਪਟਿਆਲੇ ਦੇ ਨੇ ਪਿੱਛੋਂ, ਅਤੇ ਉਹਨਾਂ ਦੇ ਫਾਦਰ ਨਹੀਂ ਆ ਹਰਮਨ ਦੇ, ਅਤੇ ਉਹ ਲਾਈਕ ਇੱਕ ਹੋਰ ਬ੍ਰਦਰ ਹੈ ਉਹਨਾਂ ਦੇ, ਬਟ ਉਹ ਇੰਨੇ ਠੀਕ ਨਹੀਂ ਰਹਿੰਦੇ ਉਹਨਾਂ ਦੇ ਬ੍ਰਦਰ, ਅਤੇ ਉਹਦੇ ਮੰਮਾ ਜਿਹੜੇ ਉਹਦੇ ਮੋਮ ਹੈਗੇ ਆ ਉਹਨਾਂ ਨੂੰ ਬ੍ਰੇਨ ਹੈਮਰੇਜ ਦੀ ਸਰਜਰੀ ਹੋਈ ਸੀਗੀ ਉਹਨਾਂ ਦੀ ਹਲੇ 3-4 ਮਹੀਨੇ ਪਹਿਲਾਂ ਹੀ, ਅਤੇ ਹਲੇ ਉਹਨਾਂ ਨੂੰ ਦੱਸਿਆ ਨਹੀਂ ਗਿਆ ਇਸ ਬਾਰੇ ਕਿਉਂਕਿ ਪਤਾ ਨਹੀਂ ਉਹ ਇਸਨੂੰ ਕਿਸ ਤਰ੍ਹਾਂ ਲੈਣਗੇ, ਕਿਉਂਕਿ ਹਲੇ ਬੋਡੀ ਵੀ ਨਹੀਂ ਮਿਲੀ ਸਾਨੂੰ, ਅਤੇ ਅਸੀਂ ਵੇਟ ਕਰ ਰਹੇ ਹਾਂ ਬੋਡੀ ਦਾ ਵੀ, ਅਤੇ ਉਹ ਜੋ ਕਿ ਸਾਨੂੰ ਹਫ਼ਤੇ ਤੱਕ ਮਿਲੇਗੀ। ਤੇ ਹਰਮਨ ਇੱਕ ਕੱਲਾ ਮੁੰਡਾ ਸੀਗਾ ਜਿਹੜਾ ਆਪਣੀ ਮੰਮੀ ਨੂੰ ਤੇ ਉਹਨਾਂ ਨੇ ਸਰਜਰੀ ਦਾ ਕਰਜ਼ਾ ਵੀ ਚੱਕਿਆ ਸੀਗਾ ਜਿਹੜਾ ਕਿ 17 ਲੱਖ ਰੁਪਇਆ ਸੀਗਾ, ਤੇ ਉਹ ਚੁਕਾ ਵੀ ਰਿਹਾ ਸੀਗਾ ਉਹ ਹੌਲੀ ਹੌਲੀ, ਤੇ ਨਾਲ ਦੀ ਨਾਲ ਉਹ ਕੱਲਾ ਮੁੰਡਾ ਸੀਗਾ ਜਿਹੜਾ ਸਾਰਾ ਖਰਚਾ ਆਪਣੀ ਮਾਂ ਨੂੰ ਭੇਜਦਾ ਸੀਗਾ।
ਤੇ ਉਹ ਨਿਊਜ਼ੀਲੈਂਡ ਦਾ ਨਾਗਰਿਕ ਸੀ ਜਾਂ ਵੈਸੇ ਨਿਊਜ਼ੀਲੈਂਡ ਵੀ ਘੁੰਮਣ ਆਏ ਹੋਏ ਸੀ?
ਨਿਊਜ਼ੀਲੈਂਡ ਵਰਕ ਵੀਜ਼ਾ ਤੇ ਸੀਗੇ ਉਹ, ਤੇ ਉਹ ਕੋਸ਼ਿਸ਼ ਕਰ ਰਹੇ ਸੀਗੇ PR ਦੀ ਆਪਣੀ, ਤੇ ਕਿਉਂਕਿ ਨਿਊਜ਼ੀਲੈਂਡ 'ਚ ਕੰਪਲਸਰੀ ਨਹੀਂ ਹੁੰਦਾ ਇੰਸ਼ੋਰੈਂਸ ਦਾ, ਜਿੱਥੇ ਜਿੱਦਾਂ ਕਿ ਆਸਟ੍ਰੇਲੀਆ 'ਚ ਤੁਹਾਨੂੰ ਪਤਾ ਹੈ ਵਰਕ ਕੋਈ ਵੀ ਵੀਜ਼ਾ ਹੋਵੇ ਇੰਸ਼ੋਰੈਂਸ ਮਸਟ ਹੁੰਦੀ ਹੈ, ਬਟ ਨਿਊਜ਼ੀਲੈਂਡ 'ਚ ਇੱਦਾਂ ਦਾ ਕੁਛ ਨਹੀਂ ਹੈਗਾ, ਤਾਂ ਕਰਕੇ ਉਹਨਾਂ ਕੋਈ ਇੰਸ਼ੋਰੈਂਸ ਵੀ ਨਹੀਂ ਸੀਗੀ ਜਿਹੜਾ ਕਿ ਉਹਨਾਂ ਦੀ ਕੋਸਟ ਕਵਰ ਕਰ ਸਕੇ ਡੈਥ ਦੀ ਐਨ ਆਲ, ਨਾ ਹੀ ਉਹਨਾਂ ਨੇ ਟਰੈਵਲ ਇੰਸ਼ੋਰੈਂਸ ਲਿੱਤੀ, ਜੋ ਕਿ ਅਸੀਂ ਕਈ ਵਾਰੀ ਅਣਗਹਿਲੀ ਕਰ ਜਾਂਦੇ ਹਾਂ ਸਾਰੇ ਟਰੈਵਲ ਇੰਸ਼ੋਰੈਂਸ ਨਾ ਲੈਣ ਦੀ, ਬਟ ਹੁਣ ਸਾਨੂੰ ਲੈਸਨ ਮਿਲਦਾ ਕਿ ਸਾਨੂੰ ਉਹ ਲੈਣੀ ਚਾਹੀਦੀ ਹੈ ਹਮੇਸ਼ਾ।
ਤੇ ਹੁਣ ਕਿਸ ਕਿਸਮ ਦਾ ਸਹਾਇਤਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ?
ਕੁੜੀ ਦਾ ਰੈਂਟ ਨਹੀਂ ਭਰਿਆ ਹੋਇਆ ਹਲੇ ਉਹਨਾਂ ਨੇ ਘਰ ਜਾ ਕੇ ਭਰਨਾ ਸੀਗਾ ਨਾਲ ਸੀਗਾ, ਤੇ ਉਹ ਸਾਰਾ ਮੁੰਡਾ ਦੇਖਦਾ ਸੀਗਾ, ਤੇ ਕੁੜੀ ਨੂੰ ਹਲੇ ਕੁਛ ਨਹੀਂ ਪਤਾ ਕਿ ਉਹ ਕਿੱਦਾਂ ਹੈ ਸਭ ਕੁਛ ਕਰੇਗੀ ਜਾਂ ਕੁਛ, ਤੇ ਬਟ ਉਹਦਾ ਜਿਹੜਾ ਬੌਸ ਹੈ ਕੈਫੇ ਓਨਰ ਹੈਗਾ ਉਹਨਾਂ ਦਾ ਕੁੜੀ ਦਾ, ਉਹ ਬਹੁਤ ਅੱਛੇ ਨੇ, ਉਹ ਗੋਰੇ ਨੇ ਤੇ ਉਹ ਹੈਲਪ ਕਰ ਰਹੇ ਨੇ ਰੈਂਟ ਦੇ ਮਾਮਲੇ 'ਚ, ਤੇ ਬਾਕੀ ਅਸੀਂ ਅੱਜ ਗੁਰਦੁਆਰੇ ਸਥਾਨਕ ਗੁਰਦੁਆਰੇ ਨਾਲ ਗੱਲ ਕਰਨ ਜਾ ਰਹੇ ਹਾਂ, ਤੇ ਉਹਨਾਂ ਨਾਲ ਆਪਾਂ ਗੱਲ ਵੀ ਕੀਤੀ ਹੈ ਫੋਨ ਤੇ, ਉਹਨਾਂ ਨੂੰ ਮਿਲਣ ਵੀ ਜਾ ਰਹੇ ਹਾਂ ਤਾਂ ਕਿ ਉਹਨਾਂ ਦੀ ਬੋਡੀ ਆਪਾਂ ਭੇਜ ਸਕੀਏ, ਜੇ ਮੈਂ ਇੱਕ ਪੇਜ ਬਣਾਇਆ ਜੇ ਮੈਂ ਜਿਹੜਾ ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ ਵੀ, ਤਾਂ ਕਿ ਅਸੀਂ ਉਹਨਾਂ ਦੀ ਥੋੜ੍ਹੀ ਹੈਲਪ ਕਰ ਸਕੀਏ ਬੋਡੀ ਲੈ ਕੇ ਜਾਣ ਨੂੰ, ਅਤੇ ਬਾਕੀ ਉਹਦੀ ਮੋਮ ਅਤੇ ਉਹਦੀ ਕੁੜੀ ਦੀ ਥੋੜ੍ਹੀ ਜਿਹੀ ਭਾਵੇਂ ਇੱਕ ਪੈਰਾਂ 'ਤੇ ਖੜ੍ਹੇ ਹੋਣ ਲਈ ਥੋੜ੍ਹੀ ਜਿਹੀ ਹੈਲਪ ਹੋ ਜਾਏ। ਹੁਣ ਅਸੀਂ ਉਹਨਾਂ ਨੂੰ ਵਾਪਸ ਤਾਂ ਨਹੀਂ ਸਭ ਕੁਛ ਕਰ ਸਕਦੇ, ਪਰ ਇੱਕ ਥੋੜ੍ਹੀ ਹੈਲਪ ਕਰ ਸਕਦੇ ਹਾਂ, ਕਿਉਂਕਿ ਉਹ ਬਹੁਤ ਹੀ ਮਿਡਲ ਕਲਾਸ ਫੈਮਿਲੀ ਤੋਂ ਨੇ, ਕੋਈ ਸਾਡੇ ਵਰ ਨੋਰਮਲ ਜੇ ਨਾਗਰਿਕ ਨੇ, ਕੋਈ ਉਹਨਾਂ ਕੋਲ ਪਿੱਛੋਂ ਕੋਈ ਫਾਈਨਾਂਸ ਦਾ ਕੋਈ ਸੋਰਸ ਨਹੀਂ ਹੈਗਾ। ਵਿਆਹ ਹੋਏ ਨੂੰ ਇਹਨਾਂ ਨੂੰ 3 ਸਾਲ ਹੋ ਗਏ ਨੇ ਇਹਨਾਂ ਦੇ, ਪਰ ਇਹ ਮੁੰਡਾ ਕੁੜੀ ਆਪਸ 'ਚ ਇੱਕ ਦੂਜੇ ਨੂੰ ਪਿਛਲੇ 10 ਸਾਲਾਂ ਤੋਂ ਜਾਣਦੇ ਸੀਗੇ, ਇਕੱਠੇ ਸਕੂਲ ਪੜ੍ਹੇ ਹੋਏ ਨੇ, ਇਕੱਠੇ ਕਾਲਜ ਪੜ੍ਹੇ ਹੋਏ ਨੇ, ਅਤੇ ਲਾਈਕ ਕੁੜੀ ਦਾ ਸਭ ਕੁਛ ਉਹੀ ਮੁੰਡਾ ਸੀਗਾ, ਅਤੇ ਉਹਨੂੰ ਵੀ ਕੁਛ ਨਹੀਂ ਪਤਾ ਚੱਲ ਰਿਹਾ, ਅਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮਿਲ ਕੇ ਕਿ ਕੁੜੀ ਨੂੰ ਵਾਪਸ ਨਿਊਜ਼ੀਲੈਂਡ ਸੈਟਲ ਕਰ ਸਕੀਏ, ਅਤੇ ਅਸੀਂ ਉਹਨਾਂ ਦੀ ਜੋਬ ਬਾਰੇ ਵੀ ਗੱਲ ਕੀਤੀ ਹੈਗੀ, ਅਤੇ ਦੇਖੋ ਅਸੀਂ ਪੂਰਾ ਕੋਸ਼ਿਸ਼ ਕਰ ਰਹੇ ਹਾਂ
ਜੀ। ਬਹੁਤ ਬਹੁਤ ਮਿਹਰਬਾਨੀ ਬਿਨੋਤੀ ਸਾਨੂੰ ਸਾਰੀ ਜਾਣਕਾਰੀ ਦੇਣ ਲਈ।
ਥੈਂਕ ਯੂ ਭਾਅ ਜੀ, ਬਹੁਤ ਤੁਹਾਡਾ ਵੀ ਅਤੇ ਸਾਰਿਆਂ ਦਾ, ਜੇ ਹੈਲਪ ਕਰ ਸਕਣ ਸਾਰਿਆਂ।
Tell us what you think. Rate this podcast on iTunes. It helps other people to find us.